ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਵਾਹਿਗੁਰੂ
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਵਾਹਿਗੁਰੂ
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਵਾਹਿਗੁਰੂ
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਨਾਮ ਵਾਹਿਗੁਰੂ, ਵਾਹਿਗੁਰੂ
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਵਾਹਿਗੁਰੂ
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਪੰਜਵਾਂ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮੇਰਾ ਅੰਤਰ ਲੋਚਾ, ਮਿਲਣ ਕੀ ਪਿਆਰੇ, ਹਾਂ ਕਿਉਂ ਪਾਈ ਗੁਰਪੂਰੇ, ਜੇ ਸੋ ਖੇਲ ਖੇਲਾਈਐ ਬਾਲਕ, ਰਹਿ ਨਾ ਸਕੈ ਬਿਨ ਖੀਰੇ, ਮੇਰਾ ਅੰਤਰ ਲੋਚਾ, ਮਿਲਣ ਕੀ ਪਿਆਰੇ, ਹਾਂ ਕਿਉਂ ਪਾਈ ਗੁਰਪੂਰੇ, ਜੇ ਸੋ ਖੇਲ ਖੇਲਾਈਐ ਬਾਲਕ, ਰਹਿ ਨਾ ਸਕੈ ਬਿਨ ਖੀਰੇ, ਮੇਰਾ ਅੰਤਰ ਭੁੱਖਣਾ ਉਤਰੀ ਅਮਾਲੀ, ਜੇ ਸੋ ਭੋਜਨ ਮੈਂ ਨੀਰੇ, ਮੇਰਾ ਮਨ ਤਨ ਪ੍ਰੇਮ ਪਿਰਮਕਾ, ਬਿਨ ਦਰਸ਼ਨ ਕਿਉਂ ਮਨ ਧੀਰੇ, ਮੇਰਾ ਅੰਤਰ ਭੁੱਖਣਾ ਉਤਰੈ ਅਮਾਲੀ, ਜੇ ਸੋ ਭੋਜਨ ਮੈਂ ਨੀਰੇ, ਮੇਰਾ ਮਨ ਤਨ ਪ੍ਰੇਮ ਪਿਰਮਕਾ, बिन दर्शन क्यों मन तीरे, वाहे गुरु जी का खालसा वाहे गुरु जी की फतेह।
दर मादे ठाडे दरबार, तुद बिन सुरत करै को मेरी, दर्शन दीजै खोल किवाड़। तुद बिन सुरत करै को मेरी, दर्शन दीजै खोल किवाड़। सतगुरां दी पावन पवित्र गोदे अंदर सबाए मान, गुरु खालसा सतसंगत जीओ, आओ मन बिरतियां एकागर करो जी। गुरुद्वारा श्री मंजी साहिब दीवान हाल विच सबाए मान, अपने अपने घरां विच, पिंडां विच, शहरां विच, देश विदेश विच इस समय की उड़ीक कर रहे गुरमुख गुरसिख अपनी तन की हाजरी भी लगे, मन की भी हाजरी लगे, सारे फतेह बुलाओ जी। वाहिगुरु जी का खालसा वाहिगुरु जी की फतेह। वड्डियां भागां वाले हो, सतगुरु कहिंदे वड्डियां भागां वाला कौन, बीबियां कहिंदियां इहदे पुत्तर ने इह वडभागी है। धन वाले नूं असीं कहिंदे आ बड़ा भागां वाला है, बड़ा इहदे कोल है, महल माड़ियां, पर पातशाह कहिंदे नहीं, वड्डियां भागां वाला वो है। अज अमृतसर विच बड़ी ठंड है, तुहानू वेख के बड़ा मन खुश होया कि जिहड़ा गुरु का सिख है, जिन्नी मर्जी ठंड होवे, झक्खड़ झांगी मीह वरसै, भी गुर देखण जाई। समुंद सागर होवे बहु खारा, गुरसिख लंघ गुरु पै जाई। पाला कक्कर वर्फ वर्फ है, जिन्ना मर्जी पाला होवे, कक्कर वरसे वर्फ वरसे। जेड़े गुरु दे सिख दे पैर ने वो रुकदे नहीं। तो तुहाडा बहुत बहुत सतगुरु तुहानू होर उद्दम बख्शन। गुरु घर की शोभा बन के बैठे हो, पातशाह कहिंदे वड्डियां भागां वाले ते ए ने जेड़े पहला दरबार साहब मत्था टेक के आए, हरिमंदर साहब कीर्तन सुन के आए हो, कथा सुनन वास्ते बैठे हो इत्थे भी, ते जेड़े अमृत वेले तो घरां विच भी, जेड़े चैनल राही बाणी सुनदे हो, हुक्मनामा सुनदे हो, कीर्तन सुनदे हो, आप जी कथा सुनदे हो, सारिया नूं ही पातशाह ने आख्या वडभागी ते जन को जानो जो हर के गुण गावै। जो रब रब करदा, रब रब सुनदा, वो वड्डियां भागां वाला है। वडभागी हर संगत पावै, भागहीन भ्रम चोटां खावै, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰੀਜੈ ਜੀਉ। ਗੁਰੂ ਦੀ ਸੰਗਤ ਤੋਂ ਬਗੈਰ, ਸਤ ਸੰਗਤ ਤੋਂ ਬਗੈਰ ਮਨੁੱਖ ਦੇ ਅੰਦਰ ਕੁਕਰਮਾਂ ਦੀ ਮੈਲ ਭਰ ਜਾਂਦੀ ਹੈ। ਪਰ ਆਪ ਭਾਗਾਂ ਵਾਲੇ ਹੋ, ਜਿਸ ਤਰ੍ਹਾਂ ਕੱਪੜੇ ਨੂੰ ਆਪਾਂ ਤੰਦ ਮੈਲ ਨਹੀਂ ਪੈਣ ਦਿੰਦੇ, ਅਜੇ ਥੋੜ੍ਹਾ ਜਿਹਾ ਹੀ ਮੈਲਾ ਹੁੰਦਾ ਹੈ ਅਤੇ ਦਬਾ ਦਬ ਧੋ ਦਿੰਦੇ ਹਾਂ ਇਹ ਸਾਫ਼ ਰਹੇ। ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਹੀ ਮਨ ਹੈ, ਇਹਦਾ ਵੀ ਸੁਭਾਅ ਹੈ ਕੁਦਰਤੀ ਮੈਲਾ ਹੋਣਾ, ਪਰ ਸੰਗਤ ਵਿੱਚ ਆ ਕੇ ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ, ਨਾਮੈ ਕੈ ਰੰਗ। ਇਹ ਪ੍ਰੇਮ ਦੇ ਰੰਗ ਵਿੱਚ ਆਪ ਜੀ ਆ ਕੇ ਇਸ ਮਨ ਦੀ ਵੀ ਸ਼ੁੱਧੀ, ਤਨ ਦੀ ਵੀ ਸ਼ੁੱਧੀ ਪਾਣੀ ਨਾਲ, ਕਾਰੀ ਇਸ਼ਨਾਨ ਸਿਮਰ ਪ੍ਰਭ ਆਪਣਾ ਜਲ ਨਾਲ ਇਸ਼ਨਾਨ ਕੀਤਾ ਹੈ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਮਨ ਦਾ ਇਸ਼ਨਾਨ ਕਾਹਦੇ ਨਾਲ, ਗੁਰਸਿੱਖ ਦੋ ਇਸ਼ਨਾਨ ਕਰਦਾ ਹੈ। ਅੰਮ੍ਰਿਤ ਵੇਲੇ ਉੱਠ ਕੇ ਤਨ ਦਾ ਇਸ਼ਨਾਨ ਪਾਣੀ ਨਾਲ ਕਰਦਾ ਅਤੇ ਮਨ ਦਾ ਇਸ਼ਨਾਨ ਬਾਣੀ ਨਾਲ ਕਰਦਾ। ਤਨ ਵੀ ਸ਼ੁੱਧ ਹੋ ਜਾਂਦਾ, ਮਨ ਵੀ ਸ਼ੁੱਧ ਹੋ ਜਾਂਦਾ। ਆਓ ਸਤਿਗੁਰੂ ਕਿਰਪਾ ਕਰਨ ਜੀ, ਸਤਿਗੁਰੂ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਅੰਮ੍ਰਿਤ ਵੇਲੇ ਦਾ ਜੋ ਹੁਕਮਨਾਮਾ ਹੈ, ਉਸ ਦੀ ਵਿਚਾਰ ਆਪ ਜੀ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪੰਜਵਾਂ, ਘਰ ਦੂਜਾ।
ਵਡਹੰਸ, ਹੰਸ, ਹੰਸ ਤੇ ਆਪ ਜੀ ਜਾਣਦੇ ਹੋ, ਗੁਰਬਾਣੀ ਪੜ੍ਹਨ ਸੁਣਨ ਵਾਲੇ ਗੁਰਸਿੱਖ ਜਾਣਦੇ ਨੇ ਹੰਸ। ਅਤੇ ਵੱਡ ਹੰਸ ਸ਼ਬਦ ਰਾਗ ਆਏ, ਵੱਡ ਹੰਸ ਪਾਤਸ਼ਾਹ ਨੇ ਗੁਰਬਾਣੀ ਵਿੱਚ ਵੀ ਉਚਾਰਨ ਕੀਤਾ, ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀ ਆ ਸੰਗ, ਜੇ ਜਾਣਾ ਵਗ ਬੱਪੜਾ ਤਾਂ ਜਨਮ ਨਾ ਦਿੰਦੀ ਅੰਗ, ਹੰਸਾਂ ਦੇਖ ਤਰੰਦਿਆਂ ਬੱਗਾਂ ਪਿਆਇਆ ਚਾਹੋ, ਡੁੱਬ ਮੂਏ ਬੱਗ ਬੱਪੜੇ ਸਿਰ ਤਲ ਉੱਪਰ ਪਾਉ। ਗੱਲ ਵੈਸੇ ਪੰਛੀਆਂ ਦੀ ਕੀਤੀ, ਉਦਾਹਰਣ ਪੰਛੀਆਂ ਦੀ, ਪਰ ਸਤਿਗੁਰੂ ਨੇ ਜਿਹੜੀ ਅੰਦਰ ਗੱਲ ਆਖੀ ਉਹ ਆਖੀ ਮਨੁੱਖਾਂ ਨੂੰ, ਕਿ ਜਿਸ ਤਰ੍ਹਾਂ ਹੰਸਾਂ ਦਾ ਖਾਣਾ ਮੋਤੀ ਹੁੰਦਾ, ਗੁਰਸਿੱਖ ਨਾਮ ਦਾ ਮੋਤੀ ਚੁਗਦਾ, ਹੰਸਾਂ ਦੇ ਖੰਭਾਂ ਦੇ ਵਿੱਚ ਸ਼ਕਤੀ ਹੁੰਦੀ ਹੈ, ਉਹ ਉੱਡਦੇ ਨੇ, ਸੱਤ ਸਮੁੰਦਰ ਪਾਰ ਕਰ ਦਿੰਦੇ ਨੇ। ਕੁੱਕੜ ਪਾਤਸ਼ਾਹ ਕਹਿਣ ਲੱਗੇ ਉੱਡਦਾ ਪਰ ਉੱਥੇ ਜਾ ਕੇ ਉੱਤਰ ਪੈਂਦਾ, ਚੜ੍ਹ ਕੇ ਘੋੜੜਾ ਖੁੰਡੇ ਪਕੜੇ, ਖੁੰਡੀ ਦੀ ਖੰਡਾਰੀ ਹੰਸਾਂ ਸੇਤੀ ਚਿੱਤ ਉਲਾਸੈ, ਕੁੱਕੜ ਦੀ ਉਡਾਰੀ। ਕੁੱਕੜ ਕਿਹਾ ਇੱਕ ਮਨਮੁੱਖ ਨਾਮ ਤੋਂ ਸੱਖਣੇ ਮਨੁੱਖ ਨੂੰ ਜਿਹਦੇ ਵਿੱਚ ਆਤਮਕ ਬਲ ਨਹੀਂ। ਹੰਸ ਆਖਿਆ ਤੁਹਾਡੇ ਵਰਗੇ ਗੁਰਸਿੱਖਾਂ ਨੂੰ ਜਿਹੜੇ ਆਤਮਕ ਉਡਾਰੀ ਐਡੀ ਵੱਡੀ ਮਾਰਦੇ ਨੇ ਕਿ ਉਸ ਰੱਬ ਤੱਕ ਜਿਨ੍ਹਾਂ ਦੀ ਪਹੁੰਚ ਹੈ। ਖੰਭ ਵਿਕਾਂਦੜੇ ਜੇ ਲਹਾਂ ਕਿੰਨਾ ਸਾਵੀਂ ਤੋਲ, ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ। ਤੁਹਾਡੇ ਵਰਗੇ ਗੁਰਸਿੱਖਾਂ ਨੂੰ ਸਤਿਗੁਰੂ ਜੀ ਨੇ ਆਖਿਆ ਵੀ ਹੰਸਾਂ ਦੀ ਤਰ੍ਹਾਂ ਗੁਰੂ ਕਾ ਇੱਕ ਸਿੱਖ ਹੋਇਆ ਭਾਈ ਪਾਰੋ, ਗੁਰੂ ਅਮਰਦਾਸ ਸਾਹਿਬ ਜੀ ਦਾ ਸਿੱਖ ਸੀ, ਰੋਜ਼ ਤੁਹਾਡੇ ਤਰ੍ਹਾਂ ਨਿਤਨੇਮ ਦਰਿਆ ਪਾਰ ਕਰਕੇ ਜਾਂਦਾ, ਹਰ ਵਾਹਿਗੁਰੂ ਕਰਦਾ ਅਤੇ ਦਰਿਆ ਉਹਨੂੰ ਰਾਹ ਦੇ ਦਿੰਦਾ। ਸ਼ਾਮ ਨੂੰ ਵੀ ਇੰਜੀ ਸਤਿਗੁਰੂ ਕਹਿਣ ਲੱਗੇ, ਭਾਈ ਪਾਰੋ, ਮੇਰਾ ਦਿਲ ਕਰਦਾ ਤੈਨੂੰ ਗੁਰਤਾ ਗੱਦੀ ਦਿਆਂ। ਐਡੀ ਵੱਡੀ ਸਿੱਖੀ ਕਮਾਈ ਸਿੱਖੀ ਕਮਾਉਣ ਵਾਸਤੇ ਹੁੰਦੀ ਹੈ, ਹੈ ਔਖੀ। ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਪੀੜੀ, ਉੱਥੇ ਟਿੱਕੇ ਨਾ ਪੁਣਹਣਾ, ਚੱਲ ਨਾ ਸਕੇ ਉੱਪਰ ਕੀੜੀ। ਐਡੀ ਵੱਡੀ ਬਰੀਕ ਸਿੱਖੀ ਕਮਾਈ। ਕਹਿਣ ਲੱਗਾ, ਨਹੀਂ ਮਹਾਰਾਜ, ਗੁਰਿਆਈ ਤਾਂ ਤੁਹਾਨੂੰ ਚੰਗੀ ਲੱਗਦੀ ਹੈ, ਮੋਕੋ ਸਿੱਖੀ ਹੀ ਬਣਿਆ ਵੈ, ਮੈਨੂੰ ਸਿੱਖੀ ਦਿਓ, ਇਹਦੇ 'ਚ ਬੜਾ ਚਾਅ ਹੈ, ਰੋਜ਼ ਤੁਹਾਨੂੰ ਮਿਲਣ ਵਾਸਤੇ ਆਨਾ, ਰੋਜ਼ ਨਾਮ ਜਪਦਾ। ਪਾਤਸ਼ਾਹ ਕਹਿਣ ਲੱਗੇ, ਜਾ, ਤੁਹਾਨੂੰ ਇੱਕ ਪਦਵੀ ਦਿੱਤੀ, ਉਹਨੂੰ ਲਕਬ ਦਿੱਤਾ ਸਤਿਗੁਰੂ ਨੇ, ਭਾਈ ਪਾਰੋ ਪਰਮਹੰਸ। ਆਪ ਜੀ ਜਦੋਂ ਸਾਖੀਆਂ ਕਥਾ ਸੁਣਦੇ ਹੋ, ਸਿੱਖ ਵਿਦਵਾਨ ਭਾਈ ਪਾਰੋ ਦੇ ਨਾਮ ਦੇ ਉੱਤੇ, ਭਾਈ ਪਾਰੋ ਜੁਲਕਾ ਉਹਦੀ ਸੰਗਿਆ ਸੀ, ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ ਉਹਨੂੰ ਆਖਿਆ ਭਾਈ ਪਾਰੋ ਪਰਮਹੰਸ। ਪਰਮਹੰਸ ਦਾ ਅਰਥ ਹੈ ਵੱਡਾ ਹੰਸ ਹੁੰਦਾ ਗੁਰਸਿੱਖ, ਵੱਡਾ ਹੰਸ ਵੀ ਇੱਕ ਰਾਗ ਹੈ। ਤੋ ਮਹੱਲਾ ਪੰਜਵਾਂ, ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ, ਦੂਸਰੇ ਘਰ ਵਿੱਚ ਇਸ ਨੂੰ ਗਾਇਨ ਕਰਨਾ ਹੈ। ਪਰਮਾਤਮਾ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਸੱਤ 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 ਗੁਰਦੇਵ, ਉਹ ਪੰਜ ਵਾਰੀ ਸੱਚਾ ਹੈ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਗੁਰ ਅਗਿਆਨ ਰੂਪੀ ਅੰਧੇਰੇ ਵਿੱਚ ਰੂਪ ਪ੍ਰਕਾਸ਼ ਕਰਨ ਵਾਲਾ ਪ੍ਰਸਾਦ ਕਿਰਪਾ, ਉਹਦੀ ਕਿਰਪਾ ਕਿਹਦੇ 'ਤੇ ਹੁੰਦੀ ਹੈ, ਉਹ ਸੱਚੇ ਗੁਰੂ ਦੀ ਕਿਰਪਾ ਆਪ ਜੈਸੇ ਗੁਰਸਿੱਖਾਂ 'ਤੇ, ਸਤਿਗੁਰ ਪ੍ਰਸਾਦ ਉਹਦੀ ਕਿਰਪਾ ਦੁਆਰਾ ਇਹ ਸਾਰਾ ਸੰਸਾਰ ਚੱਲ ਰਿਹਾ ਹੈ।
ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ, ਹਉ ਕਿਉਂ ਪਾਈ ਗੁਰਪੂਰੇ।
ਲੋਚਾ ਜਦੋਂ ਸ਼ਬਦ ਆਪ ਜੀ ਨੇ ਸੁਣਿਆ ਨਾ ਕੰਨਾਂ ਵਿੱਚ, ਜਦੋਂ ਸਵੇਰੇ ਹੁਕਮਨਾਮਾ ਮੈਂ ਸੁਣਿਆ, ਆਪ ਜੀ ਨੇ ਵੀ ਸੁਣਿਆ, ਲੋਚਾ ਸੁਣਦਿਆਂ ਹੀ ਮਨ ਦੇ ਵਿੱਚ ਗੱਲ ਆਈ, ਗੁਰੂ ਅਰਜਨ ਦੇਵ ਜੀ ਨੂੰ ਇੰਨੀ ਲੋਚਾ ਹੈ, ਬੜੀ ਲੋਚਾ ਹੈ ਉਹਨਾਂ ਨੂੰ। ਅਤੇ ਵਿਦਵਾਨ ਦੋ ਪੱਖ ਲੈਂਦੇ, ਇੱਕ ਕਹਿੰਦੇ ਇੱਥੇ ਹੀ ਸ਼ਬਦ ਉਚਾਰਿਆ, ਇੱਕ ਕਹਿੰਦੇ ਲਾਹੌਰ ਉਚਾਰਿਆ। ਚਲੋ ਦੋਵੇਂ ਹੀ ਗੱਲਾਂ ਸੱਚ ਨੇ, ਪਰ ਪਾਤਸ਼ਾਹ ਨੇ ਲੋਚਾ ਕਿੰਨੀ ਸੀ, ਤੜਫ ਕਿੰਨੀ ਸੀ ਗੁਰੂ ਤੋਂ ਬਗੈਰ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ। ਐਨੀ ਲੋਚਾ ਚਾਹੀਦੀ ਹੈ ਗੁਰੂ ਤੋਂ ਬਗੈਰ ਤੜਫ ਤੜਫ ਕੇ। ਸ਼ਬਦ ਰੋਜ਼ ਹੀ ਜਿਹੜੇ ਪੁਰਾਤਨ ਗੁਰਸਿੱਖ ਨੇ ਆਪ ਵੀ, ਉਹ ਨਿਤਨੇਮ ਦੇ ਨਾਲ ਸ਼ਬਦ ਹਜ਼ਾਰੇ ਵੀ ਪੜ੍ਹਦੇ, ਹੁਣ ਵੀ ਪੜ੍ਹਦੇ। ਲੋਚਾ ਤੋਂ ਸ਼ੁਰੂ ਹੋ ਕੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਪਾਈਏ ਹੁਣ ਕਦ ਮਿਲੀਏ ਪ੍ਰੇਤੁਤ ਭਗਵੰਤਾ। ਫਿਰ ਪਾਤਸ਼ਾਹ ਜੀ ਨੇ ਲੋਚਾ, ਇਹ ਵੀ ਲੋਚਾ, ਇਹ ਵੀ ਇੱਕ ਤੜਫ ਹੈ, ਤੇਰਾ ਮੁੱਖ ਸੁਹਾਵਾ ਜੀਉ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸ਼ਾਰੰਗ ਪਾਣੀ, ਧਨ ਸੁਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਉ। ਵੇਖੋ ਕਿੰਨੀ ਲੋਚਾ ਹੈ ਧੰਨ ਗੁਰੂ ਅਰਜਨ ਦੇਵ ਜੀ ਨੂੰ, ਵੀ ਮੇਰਾ ਮਨ ਆਪ ਜੀ ਦੇ ਦਰਸ਼ਨਾਂ ਨੂੰ ਲੋਚਦਾ ਹੈ। ਵਾਕਈ ਕਬੀਰ ਸਾਹਿਬ ਵੀ ਉਹ ਕਹਿੰਦੇ ਰੱਬਾ ਇੰਨੀ ਲੋਚਾ ਹੈ, ਤੇਰਾ ਦਰ ਮੱਲ ਕੇ ਬੈਠੇ ਹਾਂ, ਖਲੋਤੇ ਹਾਂ, ਖੜ੍ਹੇ ਹਾਂ। ਠਾਡੇ ਦਰਦ ਹੁੰਦਾ ਖੜ੍ਹਨਾ, ਦਰ ਮਾਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾੜ। ਚਲੋ ਜਦੋਂ ਗੁਰੂ ਦੁਆਰਾ ਖੁੱਲ੍ਹਦਾ, ਗੁਰੂ ਘਰ ਖੋਲ੍ਹਦੇ, ਉਦੋਂ ਵੀ ਕਿਵਾੜ ਖੋਲ੍ਹਣ ਵੇਲੇ ਸ਼ਬਦ ਪੜ੍ਹ ਲਿਆ ਜਾਂਦਾ। ਪਰ ਦਰਅਸਲ ਇਹ ਅੰਦਰ ਦੇ ਜਿਹੜੇ ਦਰਵਾਜ਼ੇ ਬੰਦ ਨੇ ਨਾ, ਸਤਿਗੁਰੂ ਪਾਤਸ਼ਾਹ ਉਹਦੀ ਗੱਲ ਕਰਦੇ, ਦਾਤਾ ਇਹ ਤੁਹਾਡੇ ਹੱਥ ਵਿੱਚ ਕੁੰਜੀ ਹੈ, ਸਤਿਗੁਰੂ ਹੱਥ ਕੁੰਜੀ, ਹੋਰ ਤਾਂ ਦਲ ਖੁੱਲ੍ਹੇ ਨਾ ਹੀ। ਵਾਹਿਗੁਰੂ ਕਿਰਪਾ ਕਰੋ, ਇਹ ਕੁੰਜੀ ਲਾ ਕੇ ਸਤਿਗੁਰੂ ਇਹ ਦਰਵਾਜ਼ੇ ਖੋਲ੍ਹੋ, ਦਰਸ਼ਨ ਬਖਸ਼ੋ। ਅਤੇ ਭਗਤ ਰਵਿਦਾਸ ਜੀ ਵੀ ਕਹਿੰਦੇ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਵਾਹਿਗੁਰੂ ਮੈਨੂੰ ਲੋਚਾ ਹੈ, ਇਹ ਸਾਰੇ ਸ਼ਬਦ ਜਿਹੜੇ ਆਪਾਂ ਪੜ੍ਹਦੇ ਹਾਂ, ਇਹ ਲੋਚਾ। ਵਾਹਿਗੁਰੂ ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ, ਕਿਸ ਤਰ੍ਹਾਂ ਵਾਹਿਗੁਰੂ ਤੇਰਾ ਦਰਸ਼ਨ ਕਰਾਂ, ਹੇ ਪੂਰੇ ਗੁਰੂ ਤੁਹਾਨੂੰ ਕਿਸ ਤਰ੍ਹਾਂ ਪਾਵਾਂ।
ਜੇ ਸੋ ਖੇਲ ਖੇਲਾਈਐ ਬਾਲਕ, ਰਹਿ ਨਾ ਸਕੈ ਬਿਨ ਖੀਰੇ।
ਬਾਲਕ, ਬਾਲਕ ਜਿੱਥੇ ਸ਼ਬਦ ਆਉਂਦਾ ਹੈ, ਬੜਾ ਸੌਖਾ ਅਰਥ ਹੈ ਬੱਚਾ। ਹੁਣ ਬਾਲਕ ਨੂੰ 100 ਖੇਡਾਂ ਮਾਂ ਦੇਵੇ ਪਰ ਦੁੱਧ ਨਾ ਦੇਵੇ, ਖੀਰੇ ਦਾ ਅਰਥ ਹੁੰਦਾ ਦੁੱਧ, ਅਤੇ ਉਹ ਖੇਡੇਗਾ ਪਰ 100 ਖਿਡੌੜਿਆਂ ਨੂੰ ਦੂਰ ਮਾਰੇਗਾ ਕਿ ਨਹੀਂ ਮੈਨੂੰ ਤਾਂ ਦੁੱਧ ਚਾਹੀਦਾ ਹੈ। ਪਾਤਸ਼ਾਹ ਕਹਿੰਦੇ 100 ਖੇਡਾਂ ਉਹਨੂੰ ਦੇਈਏ, ਰਹਿ ਨਾ ਸਕੈ ਬਿਨ ਖੀਰੇ। ਉਹਨੂੰ ਤਾਂ ਖੀਰ ਆਧਾਰ, ਬਾਰਕ ਜਬ ਹੋਤਾ ਬਿਨ ਖੀਰੇ ਰਹਿਣ ਨਾ ਜਾਈ। ਬੱਚਾ ਘੜੀ ਘੜੀ ਭੁੱਖ ਲੱਗਦੀ, ਦੁੱਧ ਪੀ ਕੇ ਖੁਸ਼ ਹੈ, ਦੁੱਧ ਪੀ ਕੇ ਖੇਡਦਾ, ਪਰ ਦੁੱਧ ਤੋਂ ਬਗੈਰ ਉਹਨੂੰ 100 ਖੇਡਾਂ ਦੇਈਏ ਨਹੀਂ। ਪਾਤਸ਼ਾਹ ਕਹਿਣ ਲੱਗੇ, ਇਸੇ ਤਰ੍ਹਾਂ ਹੀ ਰੱਬਾ ਇਹ ਸੰਸਾਰ ਦੀਆਂ ਖੇਡਾਂ ਨੇ, ਘਰ ਪਦਾਰਥ, ਇਹ ਕਾਰਾਂ, ਇਹ ਚੀਜ਼ਾਂ ਜਿਨ੍ਹਾਂ ਵਿੱਚ ਆਪਾਂ ਲੱਗੇ ਹੋਏ ਹਾਂ, ਪਰ ਚਲੋ ਇਹ ਵੀ ਚਾਹੀਦੀਆਂ ਹੈ। ਪਰ ਜਿਸ ਤਰ੍ਹਾਂ ਬੱਚਾ ਦੁੱਧ ਤੋਂ ਬਗੈਰ ਨਹੀਂ ਰਹਿ ਸਕਦਾ, ਅਤੇ ਜਿਹੜੇ ਅਸੀਂ ਵੱਡੇ ਹਾਂ, ਉਸ ਅਕਾਲ ਪੁਰਖ ਦਾ ਨਾਮ ਇੱਕ ਦੁੱਧ ਦੀ ਤਰ੍ਹਾਂ ਹੈ, ਅਤੇ ਜੇ ਬੱਚਾ ਦੁੱਧ ਤੋਂ ਬਗੈਰ, ਉਹਦਾ ਆਧਾਰ ਦੁੱਧ ਹੈ, ਗੁਰੂ ਦੇ ਸਿੱਖ ਦਾ ਆਧਾਰ ਹੈ ਗੁਰਬਾਣੀ, ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲੱਗ ਰਹਾ ਹਾਂ। ਤਾਂ ਸਤਿਗੁਰੂ ਨੇ ਕਿੰਨੀ ਸੋਹਣੀ ਉਦਾਹਰਨ ਦਿੱਤੀ ਦਾਤਾ, ਇਸੇ ਤਰ੍ਹਾਂ ਜਿਸ ਤਰ੍ਹਾਂ 100 ਖੇਡਾਂ ਦੇਈਏ ਬੱਚੇ ਨੂੰ, 100 ਖਿਲੌਣੇ ਦੇਈਏ, ਪਰ ਉਹ ਦੁੱਧ ਬਗੈਰ ਨਹੀਂ ਰਹਿ ਸਕਦਾ।
ਮੇਰਾ ਅੰਤਰ ਭੁੱਖ ਨਾ ਉਤਰੈ ਅਮਾਲੀ, ਜੇ 100 ਭੋਜਨ ਮੈਂ ਨੀਰੇ।
ਨੀਰੇ ਦਾ ਅਰਥ ਹੁੰਦਾ ਪਰੋਸ ਕੇ, ਥਾਲੀ ਪਰੋਸ ਕੇ ਅੱਗੇ ਰੱਖ ਦੇਣੀ। ਸਤਿਗੁਰੂ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ, ਦਾਤਾ ਮੇਰੀ ਭੁੱਖ ਨਹੀਂ ਉਤਰਦੀ, ਵੈਸੇ ਤਾਂ ਸ਼ਾਮ ਨੂੰ ਰੋਜ਼ ਭੁੱਖ ਦੀ ਗੱਲ ਗੁਰੂ ਨਾਨਕ ਦੇਵ ਜੀ ਵੀ ਸਾਨੂੰ ਸੁਣਾਉਂਦੇ ਨੇ ਕਿ ਇੰਨੀ ਭੁੱਖ ਹੈ, ਇੰਨੀ ਭੁੱਖ ਹੈ ਦਾਤਾ, ਅੱਖਾਂ ਜੀਵਾਂ ਵਿਸਰੈ ਮਰ ਜਾਓ, ਇੰਨੀ ਭੁੱਖ ਹੈ ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖ ਹੈ ਖਾਏ ਚੱਲੀਐ ਹੈ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ, ਇੰਨੀ ਭੁੱਖ ਹੈ। ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਕਿ ਦਾਤਾ ਮੇਰੇ ਅੰਦਰ ਦੀ ਭੁੱਖ ਨਹੀਂ ਉਤਰਦੀ, ਅੰਮਾਲੀ ਦਾ ਅਰਥ ਹੁੰਦਾ ਸਖੀ ਸਹੇਲੀ। ਜੇ 100 ਭੋਜਨ, ਇੱਕ 36 ਪ੍ਰਕਾਰ ਦੇ ਭੋਜਨ, 100 ਪ੍ਰਕਾਰ ਦੇ ਭੋਜਨ ਨੀਰੇ ਪਰੋਸ ਕੇ ਕੋਈ ਦੇ ਦੇਵੇ, ਪਰ ਉਹ ਪਦਾਰਥਾਂ ਨੂੰ ਖਾ ਕੇ ਤ੍ਰਿਪਤੀ ਨਹੀਂ ਹੁੰਦੀ, ਕਿਉਂਕਿ ਭੋਜਨ ਤਾਂ ਵਾਹਿਗੁਰੂ ਦਾ ਨਾਮ ਹੈ। ਹਰਿ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਬ ਵੇਲਾ ਮੁਖ ਪਾਵੋ। ਬਾਹਰ ਦਾ ਭੋਜਨ ਮਨੁੱਖ 2 ਵਾਰੀ ਕਰਦਾ ਹੈ, ਸਵੇਰੇ ਦੁਪਹਿਰੇ ਸ਼ਾਮ, ਪਰ ਨਾਮ ਦਾ ਭੋਜਨ ਤਾਂ ਸਤਿਗੁਰੂ ਕਹਿਣ ਲੱਗੇ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ, ਕਰੀ ਜਾਂਦਾ ਵਾਹਿਗੁਰੂ 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 ਵਾਹਿਗੁਰੂ। ਮੈਨੂੰ ਤੇਰੇ ਨਾਮ ਤੋਂ ਬਗੈਰ ਭੁੱਖ ਨਹੀਂ ਉਤਰਦੀ।
ਮੇਰਾ ਮਨ ਤਨ ਪ੍ਰੇਮ ਪਿਰਮ ਕਾ, ਬਿਨ ਦਰਸ਼ਨ ਕਿਉਂ ਮਨ ਧੀਰੇ।
ਆਪ ਜੀ ਦੇ ਦਰਸ਼ਨਾਂ ਤੋਂ ਬਗੈਰ ਮੇਰੇ ਮਨ ਨੂੰ ਵੀ ਤਨ ਨੂੰ ਵੀ ਪ੍ਰੇਮ ਲੱਗਿਆ ਹੋਇਆ ਹੈ, ਵਿਯੋਗ ਲੱਗਿਆ ਹੋਇਆ ਹੈ। ਸਤਿਗੁਰੂ ਆਪ ਜੀ ਦੇ ਦਰਸ਼ਨਾਂ ਤੋਂ ਬਗੈਰ ਮੇਰਾ ਮਨ ਧੀਰਜ ਕਿਸ ਤਰ੍ਹਾਂ ਕਰੇਗਾ? ਜਿਸ ਤਰ੍ਹਾਂ ਆਪਾਂ ਇੱਕ ਮਹੀਨੇ ਵਿੱਚ ਵੀ ਵਿਸਾਖ ਦੇ ਮਹੀਨੇ ਦੇ ਵਿੱਚ ਜਿਹੜੇ ਵੰਡੀਆਂ ਨੇ ਵਾਹਿਗੁਰੂ ਤੋਂ ਵਿਛੜੇ ਹੋਏ ਨੇ, ਉਹਨਾਂ ਨੂੰ ਧੀਰਜ ਕਿਸ ਤਰ੍ਹਾਂ ਆਵੇ? ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ, ਦਾਤਾ ਤੇਰੇ ਦਰਸ਼ਨਾਂ ਤੋਂ ਬਗੈਰ ਮੇਰਾ ਮਨ ਟਿਕਦਾ ਨਹੀਂ।
ਸੁਣ ਸੱਜਣ ਮੇਰੇ ਪ੍ਰੀਤਮ ਭਾਈ, ਮੈਂ ਮਿਲਿਓ ਮਿੱਤਰ ਸੁਖਦਾਤਾ।
ਸ਼ਬਦਾਵਲੀ ਕਿੰਨੀ ਮਿੱਠੀ ਹੈ! ਗੁਰੂ ਅਰਜਨ ਦੇਵ ਜੀ ਦਾ ਆਪਣਾ ਜੀਵਨ, ਮਿਠਾਸ, ਨਿਮਰਤਾ, ਤਾਂ ਕਰਕੇ ਇੰਨੇ ਸੋਹਣੇ ਸ਼ਬਦ ਨਿਕਲਦੇ। ਸੁਣ ਸੱਜਣ, ਇਹ ਸੱਜਣੋ ਮੇਰੇ ਮਿੱਤਰੋ, ਹੇ ਮੇਰੇ ਭਾਈਓ, ਮੈਂ ਮਿਲੋ ਮਿੱਤਰ ਸੁਖਦਾਤਾ, ਮੈਨੂੰ ਮਿਲਾਪ ਕਰਾਓ ਮੇਰੇ ਮਿੱਤਰ ਵਾਹਿਗੁਰੂ ਦਾ। ਸੁੱਖਾਂ ਨੂੰ ਦੇਣ ਵਾਲਾ ਜਿਹੜਾ ਦਾਤਾ ਹੈ, ਜਿਹਦੇ ਕੋਲ ਸਾਰੇ ਸੁੱਖ ਨੇ, ਹੇ ਮੇਰੇ ਸੱਜਣੋ, ਹੇ ਮੇਰੇ ਭਾਈਓ, ਹੇ ਮੇਰੇ ਵੀਰੋ, ਮੈਨੂੰ ਉਸ ਵਾਹਿਗੁਰੂ ਦਾ ਮਿਲਾਪ ਕਰਾਓ।
ਉਹ ਜੀ ਕੀ ਮੇਰੀ ਸਭ ਬੇਦਨ ਜਾਣੈ, ਨਿਤ ਸੁਣਾਵੈ ਹਰ ਕੀਆਂ ਬਾਤਾਂ।
ਮੈਨੂੰ ਗੁਰੂ ਨਾਲ ਮਿਲੋ, ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੋਂ ਬਕੋਂ ਸੁਭ ਰਸਨਾ, ਦੀਜੈ ਪ੍ਰਾਨ ਅਕੋਰ। ਕਹਿਣ ਲੱਗੇ ਉਹ ਮੇਰੇ ਦਿਲ ਦੀ ਬੇਦਨ, ਬੇਦਨ ਦਾ ਅਰਥ ਹੈ ਪੀੜਾ, ਅਤੇ ਉਹ ਮੇਰੇ ਅੰਦਰ ਦੀ ਬੇਦਨ ਨੂੰ ਜਾਣਦਾ ਹੈ। ਨਿੱਤ ਸੁਣਾਵੈ ਹਰ ਕੀਆਂ ਬਾਤਾਂ, ਹੁਣ ਬਾਤ ਦਾ ਅਰਥ ਹੈ ਗੱਲ, ਰੱਬ ਦੀ ਕੋਈ ਗੱਲ ਸੁਣਾਵੇ। ਬਾਕੀ ਰੱਬ ਦੀ ਗੱਲ ਸੁਣਾਉਣ ਵਾਲੇ ਤੁਹਾਡੇ ਵਰਗੇ ਗੁਰਸਿੱਖ, ਪਾਤਸ਼ਾਹ ਕਹਿੰਦੇ ਕੋਈ ਰੱਬ ਦੀ ਗੱਲ ਸੁਣਾਏ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਸੋ ਭਾਈ ਸੋ ਮੇਰਾ ਵੀਰ। ਉਹ ਮੇਰਾ ਭਰਾ ਹੈ, ਉਹ ਮੇਰਾ ਵੀਰ ਹੈ, ਰੱਬ ਦੀ ਕੋਈ ਗੱਲ ਸੁਣਾਵੇ। ਪਾਤਸ਼ਾਹ ਕਹਿਣ ਲੱਗੇ, ਹੈ ਕੋਈ ਰੱਬ ਦੀ ਗੱਲ ਸੁਣਾਉਣ ਵਾਲਾ? ਉਹ ਮੇਰਾ ਭਾਈ ਹੈ, ਵੀਰ ਹੈ, ਉਹ ਅਕਾਲ ਪੁਰਖ ਨਾਲ ਮੈਨੂੰ ਜੋੜੇ, ਗੁਰੂ ਨਾਲ ਜੋੜੇ।
ਹਾਂ ਇੱਕ ਖਿਨ ਤਿਸ ਬਿਨ ਰਹਿ ਨਾ ਸਕਾਂ, ਜੋ ਚਾਤ੍ਰਿਕ ਜਲ ਕੋ ਬਿਲ ਲਾਤਾ।
ਹਾਂ ਇੱਕ ਖਿਨ, ਹੁਣ ਖਿਨ ਦਾ ਅਰਥ ਇੱਕ ਸੈਕਿੰਡ, ਜਾਂ ਇੰਜ ਕਹਿ ਲਓ ਇੱਕ ਅੱਖ ਖੁੱਲਣ ਮੀਚਣ ਦਾ ਸਮਾਂ। ਇਹਨੂੰ ਗੁਰਬਾਣੀ ਵਿੱਚ ਬੜੀ ਵਾਰੀ ਸ਼ਬਦ ਆਉਂਦੇ, ਛਿਨ ਛਿਨ ਕਰ ਗਇਓ ਕਾਲ। ਜਿਸ ਤਰ੍ਹਾਂ ਕੱਲ ਸੈਕਿੰਡਾਂ ਤੋਂ ਮਿੰਟ, ਮਿੰਟਾਂ ਤੋਂ ਫਿਰ ਅੱਗੇ ਘੰਟੇ, ਹੌਲੀ ਹੌਲੀ ਬੰਦਾ ਇਹਦਾ ਟਾਈਮ ਲੰਘਦਾ ਹੈ ਨਾ, ਪਾਤਸ਼ਾਹ ਕਹਿਣ ਲੱਗੇ ਜਿਸ ਤਰ੍ਹਾਂ ਕੱਲ ਮਿੰਟ ਮਿੰਟ ਕਰਕੇ ਸੈਕਿੰਡ ਸੈਕਿੰਡ ਕਰਕੇ ਇੱਕ ਅੱਖ ਖੁੱਲਣ ਮਿਚਣ ਜਿਹਨੂੰ ਪਲਕਾਰਾ ਵੀ ਕਹਿੰਦੇ ਵਿਦਵਾਨ, ਛਿਨ ਛਿਨ ਔਧ ਘਟਦਾ ਹੈ, ਇੱਕ ਖਿਨ ਖਿਨ ਦੇ ਵਿੱਚ ਬੰਦੇ ਦੀ ਉਮਰ ਘਟਦੀ। ਇੱਕੋ ਵਾਰੀ ਤਾਂ ਇੱਕ ਦਿਨ ਲੰਘ ਨਹੀਂ ਜਾਂਦਾ, ਇੱਕੋ ਵਾਰੀ ਰਾਤ ਨਹੀਂ ਲੰਘਦੀ। ਪਾਤਸ਼ਾਹ ਕਹਿਣ ਲੱਗੇ ਮੇਰਾ ਜਿਹੜਾ ਮਨ ਹੈ ਉਹ ਵਾਹਿਗੁਰੂ ਤੋਂ ਬਗੈਰ ਇੱਕ ਖਿੰਨ ਤਿਸ ਬਿਨ ਰਹਿ ਨਾ ਸਕਾਂ। ਇੱਕ ਖਿੰਨ ਵੀ ਕਿੰਨਾ ਪਿਆਰ ਹੈ ਰੱਬ ਨਾਲ, ਵਾਹਿਗੁਰੂ ਤੇਰੇ ਤੋਂ ਬਗੈਰ ਇੱਕ ਖਿੰਨ ਵੀ ਨਹੀਂ ਰਹਿ ਸਕਦਾ। ਇੱਕ ਛਿੰਨ ਵਿਸਰ ਜਾਂਦਾ, ਮੈਨੂੰ ਇੰਝ ਲੱਗਦਾ ਕਿ 50 ਸਾਲ ਹੋ ਗਏ ਇੱਕ ਖਿੰਨ ਜੇ ਵਿਸਰੈ ਤੂੰ ਸੁਆਮੀ, ਜਾਣੋ ਵਰਸ 85। ਮੈਨੂੰ ਇੰਝ ਲੱਗਦਾ ਇੱਕ ਖਿੰਨ ਵਿਸਰ ਗਿਆ ਰੱਬ, 50 ਸਾਲ ਹੋ ਗਏ। ਇਹ ਦਾਤਾ ਮੈਂ ਤਾਂ ਇਸ ਤਰ੍ਹਾਂ ਤੜਫਦਾ ਹਾਂ ਜਿਉਂ ਚਾਤਰਕ, ਚਾਤਰਕ ਦਾ ਅਰਥ ਹੈ ਬਬੀਆ ਜਾਂ ਪਪੀਹਾ। ਬਾਣੀ ਅੰਦਰ ਸ਼ਬਦ ਇਸ ਤਰ੍ਹਾਂ ਦੀ ਆਏ ਬਬੀਆ, ਅੰਮ੍ਰਿਤ ਵੇਲੇ ਬੋਲਿਆ ਤੈ ਦਰ ਸੁਣੀ ਪੁਕਾਰ, ਮੇਘ ਹੈ ਨੂੰ ਫਰਮਾਨ ਹੋਆ ਵਰਸੋ ਕਿਰਪਾ ਧਾਰ। ਤੁਹਾਨੂੰ ਵੀ ਸਤਿਗੁਰੂ ਨੇ ਬਬੀਆ ਹੀ ਆਖਿਆ, ਗੁਰਸਿੱਖ ਵੀ ਬਬੀਏ ਆ, ਗੁਰੂ ਕੇ ਸਿੱਖ ਵੀ ਬਬੀਏ ਦੀ ਤਰ੍ਹਾਂ ਪ੍ਰਿਓ 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 ਬਬੀਹਾ ਪ੍ਰਿਓ ਪ੍ਰਿਓ ਕਰੇ ਜਲ ਨਿਧ ਪ੍ਰੇਮ ਪਿਆਰ। ਬੜੇ ਪ੍ਰਮਾਣ ਆਪ ਜੀ ਸੁਣਦੇ ਹੋ, ਚਾਤ੍ਰਿਕ ਚਿਤਵਤ ਬਰਸਤ ਮੈਂ, ਕਿਰਪਾ ਸਿੰਧ ਕਰਣਾ ਪ੍ਰਭ ਧਾਰੋ, ਹਰ ਪ੍ਰੇਮ ਭਗਤ ਕੋ ਨੇ। ਸਤਿਗੁਰੂ ਤੇਰੇ ਬਗੈਰ ਮੈਂ ਰਹਿ ਨਹੀਂ ਸਕਦਾ। ਜਿਸ ਤਰ੍ਹਾਂ ਬਬੀਆ ਬੂੰਦ ਤੋਂ ਬਗੈਰ ਵਿਰਲਾਪ ਕਰਦਾ ਹੈ, ਵੇਖੋ ਕਿੰਨੀ ਵਿਰਲਾਪ ਹੈ ਉਹਦੀ। ਸਾਵਣ ਦੇ ਮਹੀਨੇ ਵਿੱਚ ਮੀਂਹ ਪਈ ਜਾਂਦਾ ਹੈ, ਪਰ ਬਬੀਏ ਦਾ ਮੂੰਹ ਕਹਿੰਦੇ ਉੱਪਰ ਨੂੰ ਖੁੱਲ੍ਹਿਆ ਹੀ ਰਹਿੰਦਾ ਹੈ। ਜਦੋਂ ਸਵਾਂਤੀ ਬੂੰਦ ਉਹਦੇ ਮੂੰਹ ਦੇ ਵਿੱਚ ਡਿੱਗਦੀ ਤਾਂ ਤ੍ਰਿਪਤ ਹੁੰਦਾ। ਇੱਕ ਬੂੰਦ, ਇੱਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੈ। ਸਤਿਗੁਰੂ ਆਪ ਜੀ ਦੇ ਮਿਲਾਪ ਤੋਂ ਬਗੈਰ ਮੈਂ ਇੰਝ ਵਿਰਲਾਪ ਕਰਦਾ ਹਾਂ, ਜਿਸ ਤਰ੍ਹਾਂ ਬਬੀਏ ਦੀ ਹਾਲਤ ਹੈ।
ਹਾਂ ਕਿਆ ਗੁਣ ਤੇਰੇ ਸਾਰ ਸੰਭਾਲੇ, ਮੈਂ ਨਿਰਗੁਣ ਕੋ ਰੱਖ ਲਿਤਾ।
ਵਾਕੇ ਹੀ ਹੁਣ ਗੁਣ ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਉਹ ਤਾਂ ਵੈਸੇ ਸਾਰਿਆਂ ਨੂੰ, ਹੁਣ ਜੇਸੇ ਆਪ ਜੀ ਵਰਗੇ ਬੰਦਗੀ ਵਾਲਿਆਂ ਨੂੰ ਤਾਂ ਰੱਬ ਨੇ ਰੱਖਣਾ ਹੀ ਰੱਖਣਾ। ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਦਾਤਾ ਮੈਂ ਨਿਰਗੁਣੇ ਆ ਰਹਾਂ। ਬੜੇ ਸ਼ਬਦ ਸਤਿਗੁਰੂ ਜੀ ਦੇ, ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਰੱਬ ਇਹ ਦਾਤਾ ਤੇਰੇ ਨਾਲ ਮਿਲਾਪ ਕਿਸ ਤਰ੍ਹਾਂ ਹੋਵੇਗਾ? ਨਾ ਮੈਂ ਰੂਪ, ਨਾ ਬੰਕੇ ਨੈਣਾ, ਨਾ ਕੁੱਲ ਢੰਗ, ਨਾ ਮਿੱਠੇ ਬਹਿਣਾ, ਕੁਝ ਵੀ ਨਹੀਂ ਮੇਰੇ ਕੋਲ। ਪਰ ਤੂੰ ਤਾਂ ਵੀ ਵਾਹਿਗੁਰੂ ਤੇਰਾ ਬਿਰਦ ਹੈ, ਤੂੰ ਮੇਰੇ ਵਰਗਿਆਂ ਨੂੰ ਨਿਰਗੁਣ ਕੋ ਰੱਖ ਲੇਤਾ, ਨਿਰਗੁਣ ਯਾਰਾਂ ਨੂੰ ਵੀ ਰੱਖ ਲੈਣਾ। ਵਾਕੇ ਹੀ ਕਿਹਨੂੰ ਨਹੀਂ ਰੱਖਿਆ ਸਤਿਗੁਰੂ ਨੇ, ਨਿਰਗੁਣ ਯਾਰ ਸ਼ਬਦ। ਭਾਵੇਂ ਸਤਿਗੁਰੂ ਸਾਨੂੰ ਇੱਕ ਦਿਲਾਸੇ ਨਾਲ ਹੀ ਨਿਰਗੁਣ ਯਾਰ ਇਆਨਿਆਂ ਸੋ ਪ੍ਰਭ ਸਦਾ ਸੰਭਾਲ, ਪਿਆਰ ਨਾਲ ਇਹ ਨਿਰਗੁਣ ਯਾਰ ਬੰਦੇ ਇਆਣੇ ਬੰਦੇ ਰੱਬ ਰੱਬ ਕਰ ਸੰਭਾਲ, ਜਿਨ ਕੀਆ ਅਤੇ ਸਚੀਤ ਰੱਖ, ਨਾਨਕ ਨਿਭਹੀ ਨਾਲ। ਰੱਬ ਨਾਲ ਨਿਭਣ ਵਾਲੀ ਚੀਜ਼ ਹੈ, ਬਾਕੀ ਕੋਈ ਨਾਲ ਨਿਭਣ ਵਾਲੀ ਚੀਜ਼ ਨਹੀਂ, ਬਾਕੀ ਇੱਥੇ ਹੀ ਛੱਡ ਜਾਣਗੇ। ਅੰਤ ਕੀ ਬਾਰ ਕੋ ਖਰਾ ਨਾ ਹੋਸੀ, ਸਭ ਮਿੱਥਿਆ ਸੁਨੇਹੀ। ਨਿਭੇਗਾ ਤਾਂ ਰੱਬ ਨਾਲ ਨਿਭੇਗਾ, ਪਰ ਰੱਬ ਨਿਰਗੁਣਿਆਰਿਆਂ ਨੂੰ ਵੀ ਰੱਖ ਲੈਂਦਾ। ਬੜੇ ਸ਼ਬਦ ਗੁਰੂ ਅਰਜਨ ਦੇਵ ਜੀ ਨੇ ਵਰਤੇ, ਨਿਰਗੁਣ ਰੱਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਏ ਪਾਪੀ ਪੜਦਾ। ਹੇ ਦਾਤਾ ਤੂੰ ਤਾਂ ਪਾਪੀਆਂ ਨੂੰ ਵੀ ਰੱਖ ਲੈਣਾ। ਇਹੋ ਜੇ ਅਜਾਮਲ ਪਾਪੀ ਜਗ ਜਾਣਾ ਉਹਨਾਂ ਨੂੰ ਵੀ ਰੱਖ ਲੈਣਾ, ਸਾਨੂੰ ਵੀ ਰੱਖੋ। ਮੈਂ ਨਿਰਗੁਣ ਆ ਰਹੇ, ਸਾਨੂੰ ਵਾਹਿਗੁਰੂ ਨਿਰਗੁਣ ਆਰਿਆਂ ਨੂੰ ਵੀ ਰੱਖ ਲੈਂਦਾ ਹੈ।
ਹਾਂ ਭਾਈ ਉਡੀਣੀ ਕੰਤ ਕੋ ਅਮਾਲੇ ਸੋ ਪਿਰ ਕਦ ਨੈਣੀ ਦੇਖਾ।
ਹੋ ਭਾਈ ਉਡੀਣੀ ਉਦਾਸ, ਉਡੀਣੀ ਦਾ ਅਰਥ ਹੁੰਦਾ ਉਦਾਸ। ਵਾਹਿਗੁਰੂ ਤੇਰੇ ਤੋਂ ਬਗੈਰ ਮੈਂ ਉਦਾਸ ਹਾਂ। ਅੰਬਾਲੀ ਦਾ ਅਰਥ ਹੁੰਦਾ ਮਾਂ ਦੀ ਜਾਈ, ਅਤੇ ਮਾਂ ਦੀ ਜਾਈ ਭੈਣ, ਮਾਂ ਦਾ ਜਾਇਆ ਭਰਾ ਅੰਮਾ ਅਲੀ। ਅਤੇ ਇੱਥੇ ਆਪਾਂ ਜਿੰਨੇ ਬੈਠੇ ਹਾਂ ਧੰਨ ਗੁਰੂ ਰਾਮਦਾਸ ਦੀਆਂ ਧੀਆਂ, ਗੁਰੂ ਰਾਮਦਾਸ ਦੇ ਪੁੱਤਰ, ਇੱਕੋ ਹੀ ਮਾਂ ਪਿਓ ਦੇ ਭੈਣ ਭਰਾ ਹੀ ਹੋ ਗਏ ਨਾ। ਸਹੇਲੀ ਗੁਰਮੁਖ ਸਖੀ ਸਹੇਲੀ ਮੇਰੀ, ਹੇ ਅਮਾਲੀ ਹੇ ਸਹੇਲੀ ਮੈਂ ਉਡੀਣੀ ਹਾਂ, ਰੱਬ ਤੋਂ ਬਗੈਰ ਬੜੀ ਉਦਾਸ ਹਾਂ। ਫਿਰ ਕਦ ਨੈਣੀ ਦੇਖਾਂ, ਉਸ ਪਤੀ ਪਰਮਾਤਮਾ ਨੂੰ ਅੱਖਾਂ ਨਾਲ ਕਿੰਜ ਵੇਖਾਂ, ਉਹਦੇ ਦੀਦਾਰ ਕਿੰਜ ਕਰਾਂ। ਹੁਣ ਇਹ ਗੱਲ ਪੁੱਛੋ ਬਾਬਾ ਫਰੀਦ ਸਾਹਿਬ ਨੂੰ, ਕਹਿਣ ਲੱਗੇ ਕਾਂ ਮੇਰਾ ਤਨ ਸੁੱਕ ਗਿਆ ਹੈ। ਫਰੀਦਾ ਤਨ ਸੁੱਕਾ ਪਿੰਜਰ, ਤਲੀਆਂ ਖੂੰਡੈ ਮਾਸ, ਅੱਜ ਉਸ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ। ਫਿਰ ਉਹਨਾਂ ਆਖਿਆ ਕੋਈ ਨਹੀਂ ਖਾ ਲੈ ਮਾਸ, ਪਰ ਆ ਰੱਬ ਦੇ ਦਰਸ਼ਨ ਕਰਨੇ ਨੇ, ਇਹ ਅੱਖਾਂ ਦੇ ਵਿੱਚ ਚੁੰਝ ਨਾ ਮਾਰੀ। ਇਹ ਦੋਏ ਨੈਣਾ ਮਤ ਛੋਹੋ ਫਿਰ ਦੇਖਣ ਕੀ ਆਸ। ਇਹ ਅੱਖਾਂ ਦੇ ਵਿੱਚ ਚੁੰਝ ਨਾ ਮਾਰੀ ਕਾਂ, ਅਜੇ ਰੱਬ ਵੇਖਣਾ ਇਹਨਾਂ ਨਾਲ, ਭਾਵੇਂ ਸਰੀਰ ਸੁੱਕ ਗਿਆ, ਬਿਲਕੁਲ ਹੱਡੀਆਂ ਕਰੰਗ ਹੋ ਗਈਆਂ, ਪਰ ਇਹਨਾਂ ਅੱਖਾਂ ਦੇ ਨਾਲ ਰੱਬ ਵੇਖਣਾ। ਵਾਕਈ ਗੁਰਸਿੱਖ ਵੀ ਇਹ ਅੱਖਾਂ ਰੱਬ ਨੇ ਦਿੱਤੀਆਂ ਹੈ। ਸਤਿਗੁਰੂ ਕਹਿਣ ਲੱਗੇ ਦਾਤਾ ਇਹ ਅੱਖਾਂ ਮੈਂ ਰੱਖੀਆਂ ਹਨ ਤੁਹਾਨੂੰ ਵੇਖਣ ਵਾਸਤੇ। ਮੈਂ ਕਦੋਂ ਆਪ ਜੀ ਦਾ ਦੀਦਾਰ ਕਰਾਂ।
ਸਭ ਰਸ ਭੋਗਣ ਵਿਸਰੇ ਬਿਨ ਪਿਰ ਕਿਤੇ ਨਾ ਲਿਖਾ।
ਕਹਿਣ ਲੱਗੇ ਜਿਹੜੇ ਸਭ ਰਸ ਭੋਗਣ ਵਿਸਰੇ, ਨਹੀਂ ਤਾਂ ਬੰਦਾ ਰਸਾਂ ਕਸਾਂ 'ਚ ਲੱਗਾ, ਭੋਗਾਂ 'ਚ ਲੱਗਾ, ਵੀ ਭੋਗ ਭੋਗੋ। ਭੋਗ ਦਾ ਅਰਥ ਹੁੰਦਾ ਪਦਾਰਥ, ਖਾਣੇ ਪੀਣੇ। ਕਹਿਣ ਲੱਗੇ ਪਰ ਮੈਨੂੰ ਭੋਗ ਜਿੰਨੇ ਨੇ ਸੰਸਾਰ ਦੇ ਪਦਾਰਥ ਨੇ ਉਹ ਵਿਸਰ ਗਏ। ਵਾਹਿਗੁਰੂ ਉਹ ਕਿਸੇ ਵੀ ਲੇਖੇ ਨਹੀਂ।
ਇਹੋ ਕਾਪੜ ਤਨ ਨਾ ਸੁਖਾਵਈ ਕਰ ਨਾ ਸਕੋ ਹਉ ਵਿਸਾ।
ਬੰਦਿਆਂ ਨੂੰ ਸ਼ੌਕ ਹੁੰਦਾ ਕੱਪੜੇ ਪਹਿਨਣ ਦਾ, ਰੋਜ਼ ਨਵੇਂ ਪਹਿਨੀਏ, ਸ਼ੌਕ ਹੈ, ਦਸਤਾਰਾਂ ਸਜਾਈਏ ਨਵੀਆਂ, ਬਹੁਤ ਚੰਗੀ ਗੱਲ ਹੈ। ਪਰ ਸਤਿਗੁਰੂ ਕਹਿਣ ਲੱਗੇ ਮੈਨੂੰ ਤਾਂ ਕਾਪੜ ਤਨ ਨਾ ਸੁਖਾਵਈ, ਵਾਹਿਗੁਰੂ ਤੇਰੇ ਤੋਂ ਬਗੈਰ ਇਹ ਕੱਪੜੇ ਵੀ ਨਹੀਂ ਚੰਗੇ ਲੱਗਦੇ, ਤੇਰੇ ਤੋਂ ਬਗੈਰ ਕੋਈ ਵੇਸ ਨਹੀਂ ਚੰਗਾ ਲੱਗਦਾ, ਕੋਈ ਰੰਗ ਚੰਗਾ ਨਹੀਂ ਲੱਗਦਾ।
ਜਿਨੀ ਸਖੀ ਲਾਲ ਰਾਵਿਆ ਪਿਆਰਾ ਤਿੰਨ ਆਗੈ ਹਮ ਆਦੇਸਾ।
ਜਿਨ੍ਹਾਂ ਨੇ ਉਹਨੂੰ ਰਾਵ ਲਿਆ, ਜਿਨ੍ਹਾਂ ਨੇ ਪਾ ਲਿਆ, ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕਦੇ ਹਾਂ। ਆਦੇਸ਼ ਦਾ ਅਰਥ ਹੁੰਦਾ ਨਮਸਕਾਰ ਕਰਨਾ। ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਪਾ ਲਿਆ ਉਹਨਾਂ ਦੇ ਚਰਨਾਂ 'ਤੇ ਨਮਸਕਾਰ ਹੈ।
ਮੈਂ ਸਭ ਸਿੰਗਾਰ ਬਣਾਇਆ ਅਮਾਲੇ ਬਿਨ ਪਿਰ ਕਾਮ ਨਾ ਆਏ।
ਸਤਿਗੁਰੂ ਕਹਿੰਦੇ ਸ਼ਿੰਗਾਰ ਕਰਕੇ ਵੀ ਵੇਖ ਲਿਆ ਹੈ, ਪਰ ਸ਼ਿੰਗਾਰ ਰੱਬ ਤੋਂ ਬਗੈਰ ਬਿਰਥਾ ਹੈ। ਉਸ ਪਰਮਾਤਮਾ ਤੋਂ ਬਗੈਰ ਕਿਸੇ ਕੰਮ ਨਹੀਂ।
ਜਾ ਸਹਿ ਬਾਤ ਨਾ ਪੁੱਛੀਆ ਅਮਾਲੇ ਤਾਂ ਬਿਰਥਾ ਜੋਬਣ ਸਭ ਜਾਏ।
ਜੇ ਮਾਲਕ ਬਾਤ ਨਾ ਪੁੱਛੇ ਵੇਖੇ ਨਾ ਫਿਰ ਜੋਬਨ ਕਿਸ ਕੰਮ, ਜੋਬਨ ਇਸ ਤਰ੍ਹਾਂ ਹੀ ਚਲਾ ਗਿਆ। ਬਾਬਾ ਫਰੀਦ ਸਾਹਿਬ ਵਰਗੇ ਕਹਿੰਦੇ ਜੋਬਨ ਚਲਾ ਗਿਆ ਪਰ ਮੈਨੂੰ ਡਰ ਨਹੀਂ, ਜਵਾਨੀ ਇਵੇਂ ਲੰਘ ਗਈ, ਕੋਈ ਡਰ ਨਹੀਂ ਫਰੀਦਾ ਜੋਬਨ ਜਾਂਦੇ ਨਾਲ ਹਾਂ। ਜੇਸੇ ਪ੍ਰੀਤ ਨਾ ਜਾਏ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ। ਮੈਂ ਬੜੇ ਜੋਬਨ ਵਾਲੇ ਵੇਖੇ ਰੱਬ ਦੀ ਪ੍ਰੀਤ ਬਗੈਰ ਕਮਲਾ ਗਏ ਸੁੱਕ ਗਏ।
ਧਨ ਧਨ ਤੇ ਸੁਹਾਗਣੀ ਅਮਾਲੇ ਜਿਨ ਸਹੁ ਰਹਿਆ ਸਮਾਏ।
ਹੇ ਸਖੀ ਉਹ ਧਨ ਹਨ, ਉਹ ਗੁਰਸਿੱਖ ਧਨ ਹਨ ਜਿਹੜੇ ਵਾਹਿਗੁਰੂ ਨਾਲ ਇਕਮਿਕ ਹੋ ਗਏ।
ਹਾਂ ਵਾਰਿਆ ਤਿੰਨ ਸੁਹਾਗਣੀ ਅਮਾਲੇ ਤਿੰਨ ਕੇ ਧੋਵਾਂ ਸਦ ਪਾਏ।
ਇਹ ਸਖੀ ਉਹਨਾਂ ਤੋਂ ਕੁਰਬਾਨ ਜਾਈਏ, ਹਾਂ ਕੁਰਬਾਨੇ ਜਾਓ ਮਿਹਰਬਾਨਾ, ਹਾਂ ਕੁਰਬਾਨੇ ਜਾਓ, ਹਾਂ ਕੁਰਬਾਨੇ ਜਾਓ ਤਿਨਾਂ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾਂ ਕਹਿ ਹੋ ਸਦ ਕੁਰਬਾਨੇ ਜਾਓ। ਉਹਨਾਂ ਦੇ ਵਾਰਨੇ ਜਾਈਏ, ਉਹਨਾਂ ਦੇ ਸਦਾ ਪੈਰ ਧੋਈਏ।
ਜਿਚਰ ਦੂਜਾ ਭਰਮ ਸਾ ਅਮਾਲੇ ਤਿਚਰ ਮੈਂ ਜਾਣਿਆ ਪ੍ਰਭ ਦੂਰੇ।
ਦੂਜਾ ਭਰਮ ਦਾ ਅਰਥ ਹੁੰਦਾ ਏਕ ਛੋਟ ਦੂਜੇ ਲੱਗੇ, ਰੱਬ ਨੂੰ ਛੱਡ ਕੇ ਦੂਸਰੇ ਭਰਮ। ਕਹਿਣ ਲੱਗੇ ਉਹਨਾਂ ਚਿਰ ਰੱਬ ਦੂਰ ਹੈ
ਜਾਂ ਮਿਲਿਆ ਪੂਰਾ ਸਤਿਗੁਰੂ ਅਮਾਲੇ ਤਾਂ ਆਸਾ ਮਨਸਾ ਸਭ ਪੂਰੇ।
ਹੇ ਅਮਾਲੀ, ਹੇ ਸਹੇਲੀ, ਜਦੋਂ ਰੱਬ ਮਿਲ ਪਿਆ ਤਾਂ ਸਾਰੀਆਂ ਆਸਾਂ ਪੂਰੀਆਂ, ਸਾਰੀਆਂ ਮਨਸਾਂ ਪੂਰੀਆਂ। ਜਦੋਂ ਵਾਹਿਗੁਰੂ ਦਾ ਮਿਲਾਪ ਹੋ ਗਿਆ
ਮੈਂ ਸਰਬ ਸੁਖਾ ਸੁਖ ਪਾਇਆ ਅਮਾਲੇ ਤੇਰਾ ਸਰਬ ਰਹਿਆ ਭਰ ਪੂਰੇ।
ਮੈਨੂੰ ਸਾਰੇ ਸੁੱਖ ਪ੍ਰਾਪਤ ਹੋ ਗਏ, ਰੱਬ ਮਿਲਿਆ ਸਾਰੇ ਸੁੱਖ ਪ੍ਰਾਪਤ ਹੋ ਗਏ। ਵਾਕਈ ਜੇ ਰੱਬ ਨਾ ਮਿਲਿਆ ਫਿਰ ਸੁੱਖ ਵੀ ਕਿਸੇ ਕੰਮ ਨਹੀਂ, ਪਰਮਾਤਮਾ ਮਿਲ ਗਿਆ ਮੈਂ ਸਰਬ ਸੁੱਖਾਂ ਸੁੱਖ ਪਾਇਆ ਅਮਾਲੀ। ਹੇ ਸਖੀ ਫਿਰ ਸਰਬ ਰਿਹਾ ਭਰ ਪੂਰੇ, ਉਹ ਸਾਰੀਆਂ ਥਾਵਾਂ 'ਤੇ ਹੈ ਤੂੰ ਸਭਨੀ ਥਾਈਂ, ਜਿੱਥੇ ਹੋ ਜਾਈਂ ਸਾਚਾ ਸਿਰਜਣਹਾਰ ਜੀਉ। ਵਾਹਿਗੁਰੂ ਤੂੰ ਸਾਰੀਆਂ ਥਾਵਾਂ 'ਤੇ ਹੈ, ਜੈ ਜੈ ਦੇਖੋ ਤੈ ਹਜ਼ੂਰ। ਵਾਹਿਗੁਰੂ ਹਰ ਇੱਕ ਥਾਂ 'ਤੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਰੱਬਾ ਤੂੰ ਤੇ ਇੰਜੈ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋ ਹੀ ਸੰਗ ਸਮਾਈ। ਜਿਸ ਤਰ੍ਹਾਂ ਫੁੱਲਾਂ ਵਿੱਚ ਵਾਸ਼ਨ ਹੈ, ਸ਼ੀਸ਼ੇ ਦੇ ਵਿੱਚ ਛਾਂ ਹੈ, ਇੰਝ ਤੂੰ ਸਾਰੀਆਂ ਥਾਵਾਂ 'ਤੇ ਹੈ। ਜਿਨ੍ਹਾਂ ਨੇ ਤੈਨੂੰ ਪਾ ਲਿਆ ਵਾਹਿਗੁਰੂ ਉਹਨਾਂ ਨੂੰ ਸੁੱਖ ਪ੍ਰਾਪਤ ਹੋ ਗਿਆ, ਸੁੱਖ ਨਾਈ ਬਹੁਤੇ ਧਨ ਖਾਟੇ, ਸੁੱਖ ਨਾਹੀ ਪੇਖੇ ਨਿਰਤ ਨਾਟੇ ਤਮਾਸ਼ੇ, ਸੁੱਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਉਹਦਾ ਵਾਹਿਗੁਰੂ ਦਾ ਨਾਮ ਜਪੋ ਆਪੇ ਹੀ ਸੁੱਖ। ਵਾਕਈ ਜਪਣ ਵਾਲੇ ਵੱਧ ਤੋਂ ਵੱਧ, ਸੰਗਤ ਕਰਨ ਵਾਲੇ ਵੱਧ ਤੋਂ ਵੱਧ, ਦਰਬਾਰ ਸਾਹਿਬ ਵੇਖੀਦਾ, ਸੇਵਾ 'ਤੇ ਬੈਠੀਦਾ, ਸਾਰੇ ਹੀ ਸਤਿਕਾਰਯੋਗ ਸਿੰਘ ਸਾਹਿਬਾਨ ਅਸੀਂ ਬਹਿੰਦੇ ਹਾਂ ਅਤੇ 2 ਘੰਟੇ 3 ਘੰਟੇ ਅੰਮ੍ਰਿਤ ਵੇਲਾ ਕਰਕੇ 2.5 ਘੰਟੇ ਉੱਠ ਜੀਦਾ। ਪਰ ਮੈਂ ਵੇਖਿਆ ਗੁਰੂ ਕੀ ਸੰਗਤ ਤੁਹਾਡੇ ਵਿੱਚ ਇੰਨਾ ਚਾਅ, ਇੰਨਾ ਸ਼ੌਕ, ਕਈ ਕਈ ਘੰਟੇ ਬੈਠੇ ਰਹਿੰਦੇ। ਇਹ ਹੈ ਵਾਹਿਗੁਰੂ ਦਾ ਆਨੰਦ ਕਿ ਅਕੇਵਾਂ ਨਹੀਂ, ਥਕੇਵਾਂ ਨਹੀਂ, ਕੋਈ ਸਰੀਰ ਦਾ ਪਤਾ ਹੀ ਨਹੀਂ ਹੈ, ਇਹ ਹੈ ਸੁੱਖ। ਸਤਿਗੁਰੂ ਕਹਿੰਦੇ ਦਾਤਾ ਮੈਨੂੰ ਸਾਰੇ ਸੁੱਖ ਮਿਲ ਗਏ, ਪਰਮਾਤਮਾ ਹਰ ਇੱਕ ਥਾਂ 'ਤੇ ਪਰਿਪੂਰਨ ਹੈ।
ਜਨ ਨਾਨਕ ਹਰ ਰੰਗ ਮਾਣਿਆ ਅਮਾਲੇ, ਗੁਰ ਸਤਿਗੁਰ ਕੈ ਲਗ ਪੈਰੇ।
ਧੰਨ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ, ਮੈਂ ਉਸ ਵਾਹਿਗੁਰੂ ਦੇ ਪ੍ਰੇਮ ਨੂੰ ਮਾਣਿਆ ਹੈ। ਵਾਕਈ ਜੇ ਮਾਣਿਆ, ਪਾਣੀ ਨੂੰ ਮੱਛੀ ਮਾਣਦੀ ਹੈ, ਆਨੰਦ ਲੈਂਦੀ ਹੈ, ਉਹਦਾ ਜੀਵਨ ਹੈ, ਗੁਰਸਿੱਖ ਦਾ ਜੀਵਨ ਨਾਮ ਹੈ। ਪਾਤਸ਼ਾਹ ਕਹਿੰਦੇ, ਹੇ ਅਮਾਲੀ, ਹੇ ਸਖੀ, ਗੁਰ ਸਤਿਗੁਰ ਕੇ ਲੱਗ ਪੈਰੇ। ਕਹਿੰਦੇ ਮੈਂ ਆਨੰਦ ਮਾਣਿਆ, ਮੈਂ ਸੁੱਖ ਮਾਣਿਆ ਸਤਿਗੁਰੂ ਦੇ ਪੈਰਾਂ ਨਾਲ ਲੱਗ ਕੇ। ਅਤੇ ਗੁਰੂ ਦੇ ਪੈਰ ਕੀ ਹਨ? ਗੁਰ ਕੇ ਚਰਨ ਹਿਰਦੈ ਧਿਆਏ, ਜੋ ਇੱਛਾ ਸੋਈ ਫਲ ਪਾਏ। ਗੁਰੂ ਦੇ ਪੈਰ ਹਨ ਨਾਮ, ਉਹਦਾ ਨਾਮ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਸਤਿਗੁਰੂ ਕਿਰਪਾ ਕਰਨ, ਬੜੇ ਬੜੇ ਗੁਰੂ ਕੇ ਸਿੱਖ ਜਿੱਥੇ ਵੀ ਜਾਈਦਾ, ਜਿਹੜੇ ਸ਼ਹਿਰ ਵਿੱਚ ਵੀ ਜੀ, ਮੰਜੀ ਸਾਹਿਬ ਦੀ ਕਥਾ ਸੁਣ ਕੇ ਸਾਨੂੰ ਇਹ ਚੀਜ਼ ਦਾ ਪਤਾ ਲੱਗਿਆ, ਅਰਥਾਂ ਦਾ। ਉੱਥੋਂ ਕਥਾ ਸੁਣ ਕੇ ਸਾਨੂੰ ਸ਼ਬਦ ਦੀ ਸੂਝਬੂਝ ਆਈ ਹੈ। ਕਥਾ ਸੁਣ ਕੇ ਕਈ ਬੱਚੇ ਮੇਰੇ ਕੋਲ ਆਏ ਹੈ ਕਿ ਦਰਬਾਰ ਸਾਹਿਬ ਅੰਦਰ ਮੈਂ ਹਜ਼ੂਰੀ 'ਚ ਬੈਠਿਆ, ਕਥਾ ਸੁਣ ਕੇ ਮੈਂ ਕੇਸ ਰੱਖੇ ਨੇ। ਮੈਂ ਕਿਹਾ ਵਾਹਿਗੁਰੂ, ਗੁਰੂ ਰਾਮਦਾਸ ਸਾਹਿਬ ਜੀ ਤੇਰਾ ਭਲਾ ਕਰਨ, ਅੰਮ੍ਰਿਤ ਵੀ ਛਕੋ। ਨੌਜਵਾਨ ਬੱਚਾ ਸੀ, ਪਿੰਡ ਵੀ ਉਹਨੇ ਦੱਸਿਆ ਮੈਨੂੰ ਕਿ ਸਿੰਘ ਸਾਹਿਬ ਉਸ ਪਿੰਡ ਤੋਂ ਆਇਆ ਹਾਂ। ਕਥਾ ਸੁਣੀ ਅਤੇ ਮੈਂ ਬਿਲਕੁਲ ਪਤਿਤ ਸੀ, ਅਤੇ ਮੈਂ ਕੇਸ ਰੱਖੇ। ਮੈਂ ਕਿਹਾ ਚੱਲ ਗੁਰੂ ਰਾਮਦਾਸ ਸਾਹਿਬ ਜੀ ਦੀ ਬੇਟਾ ਪੂਰੀ ਖੁਸ਼ੀ ਲਓ। ਤੋ ਸਤਿਗੁਰੂ ਕਿਰਪਾ ਕਰਨ, ਇੱਥੇ ਤਾਂ ਅੰਮ੍ਰਿਤਸਰ ਨਿਵਾਸੀ ਤਾਂ ਭਾਗਾਂ ਵਾਲੇ ਹਾਂ, ਇੱਥੇ ਆ ਕੇ ਆਪ ਜੀ ਹਾਜ਼ਰੀ ਭਰ ਲੈਂਦੇ ਹੋ। ਜਿਹੜੇ ਨਹੀਂ ਆ ਸਕਦੇ ਘਰਾਂ ਵਿੱਚ ਸੁਣਦੇ ਹੋ, ਪਰ ਦੂਰ ਦੁਰੇਡੇ ਵਿਦੇਸ਼ ਵਿੱਚੋਂ ਮੇਰੇ ਕੋਲ ਗੁਰੂ ਕੇ ਸੱਜਣ ਆਏ, ਉਹ ਕਹਿਣ ਲੱਗੇ ਬਾਕੀ ਮੁਲਕਾਂ 'ਚ ਕਥਾ ਜਾਂਦੀ ਹੈ ਅਤੇ ਕੈਨੇਡਾ ਅਤੇ ਅਮੈਰੀਕਾ ਨਹੀਂ ਜਾਂਦੀ। ਫਿਰ ਮੈਂ ਪ੍ਰਬੰਧਕਾਂ ਨਾਲ ਗੱਲ ਕਰਾਈ, ਵੇਖੋ ਕਿੰਨੀ ਇੱਛਾ ਹੈ ਵਿਦੇਸ਼ ਵਿੱਚ ਬੈਠੇ ਗੁਰਸਿੱਖਾਂ ਦੀ। ਕਹਿਣ ਲੱਗੇ ਨਹੀਂ, ਨੈੱਟ 'ਤੇ ਤਾਂ ਅਸੀਂ ਸੁਣ ਲੈਂਦੇ ਹਾਂ, ਅਤੇ ਸਿੱਧੀ ਕਥਾ ਸਾਨੂੰ ਮੰਜੀ ਸਾਹਿਬ ਦਰਬਾਰ ਸਾਹਿਬ ਦੀ ਕਥਾ ਚਾਹੀਦੀ ਹੈ। ਫਿਰ ਵੀ ਪ੍ਰਬੰਧਕਾਂ ਨੂੰ ਬੇਨਤੀ ਕਰਾਂਗਾ, ਚੈਨਲ ਦੇ ਪ੍ਰਬੰਧਕਾਂ ਨੂੰ ਵੀ ਬੇਨਤੀ ਕਰਾਂਗਾ, ਪ੍ਰਧਾਨ ਸਾਹਿਬ ਉਪਰਾਲੇ ਕਰਦੇ ਰਹਿੰਦੇ ਨੇ, ਅਤੇ ਸਤਿਗੁਰੂ ਕਿਰਪਾ ਕਰੇ, ਆਪ ਜੀ ਨੂੰ ਤਾਂ ਇਹ ਚੀਜ਼ ਮਿਲੀ ਹੋਈ, ਜਿਨ੍ਹਾਂ ਕੋਲ ਨਹੀਂ ਉਹ ਤੜਫਦੇ ਨੇ ਜੀ, ਸਾਡੇ ਦੇਸ਼ ਵਿੱਚ ਵੀ ਭੇਜੋ। ਸਾਨੂੰ ਵੀ ਇਹ ਜਿੱਥੇ ਕੀਰਤਨ ਸੁਣਦੇ ਹਾਂ ਦਰਬਾਰ ਸਾਹਿਬ ਦਾ, ਇਹ ਕਥਾ ਵੀ ਗੁਰੂ ਦੀ ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥਾ। ਸਮਾਂ ਹੋ ਗਿਆ, ਭੁੱਲਾਂ ਚੁੱਕਾਂ ਦੀ ਖਿਮਾ ਜੀ।
ਮੈਂ ਸਰਬ ਸੁੱਖਾਂ ਸੁੱਖ ਪਾਇਆ ਅਮਾਲੇ, ਪਿਰ ਸਰਬ ਰਹਿਆ ਭਰਪੂਰੇ, ਜਨ ਨਾਨਕ ਹਰ ਰੰਗ ਮਾਣਿਆ ਅਮਾਲੀ, ਗੁਰ ਸਤਿਗੁਰ ਕੇ ਲੱਗ ਪੈਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।